ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਮਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੀ
ਸੋਈ ਪੁਰਖ ਸਿਮਰ ਸਾਚਾ ਉਹ ਸੱਚਾ ਪੁਰਖ ਹੈ ਜਿਹੜਾ ਸਿਮਰ ਉਹਦਾ ਧਿਆਨ ਕਰ ਕਿਸੇ ਬੰਦੇ ਦਾ ਧਿਆਨ ਕਰਦੇ ਸੰਸਾਰ ਚ ਸੰਸਾਰ ਚ ਗੁਰੂ ਬਣਾਏ ਹੋਏ ਨੇ ਆਪਣੇ ਆਪਣੇ ਹੁਣ ਕਹਿਤਾ ਰਿਹਾ ਤੀਜੇ ਬੰਦੇ ਪਰਖਾਏ ਗੱਲ ਉੱਥੇ ਉਹਨੇ ਮੰਨ ਲਿਆ ਸੀ ਮੰਨ ਲਿਆ ਵੀ ਇਹ ਗੁਰੂ ਅਮਰਦਾਸ ਦੇ ਪਰਥਾਏ ਗੱਲ ਕਹੀ ਹੈ
ਹਾਂਜੀ ਇਹ ਸਭ ਤੋਂ ਬੜਾ
ਪਰਥਾਏ ਤਾਂ ਗੱਲ ਕਹੀ ਨਹੀਂ ਹੈ ਜਾ ਕਾ ਇੱਕ ਨਾਮ ਦਾ ਇੱਕ ਨਾਮ ਅਛਲ ਹੈ ਸਾਰੇ ਸੰਸਾਰ ਚ ਉਹਦੇ ਸਿਮਰਨ ਦੀ ਗੱਲ ਹੈ ਭੱਟ ਕੀ ਵੀ ਗੱਲ ਕਰ ਰਿਹਾ ਅਸੀਂ ਬੇਮਤਲਬ ਪਤਾ ਨੀ ਕਿੱਥੋਂ ਇਹ ਮੰਨ ਲਿਆ ਜੀ ਗੁਰੂ ਦੀ ਵਡਿਆਈ ਹੈ ਜਿੰਨੇ ਵੀ ਸਵਈਏ ਆਪਾਂ ਨੇ ਹੁਣ ਤੀ ਕੀਤੇ ਨੇ ਉਹਨਾਂ ਚ ਕਿਤੇ ਕਿਸੇ ਗੁਰੂ ਦੀ ਵਡਿਆਈ ਦਾ ਜ਼ਿਕਰ ਨਹੀਂ ਆਇਆ ਵਡਿਆਈ ਉਹਦੀ ਦਾ ਜ਼ਿਕਰ ਆਇਆ ਹੈ ਜਿਸ ਵਡਿਆਈ ਦਾ ਗੁਰਬਾਣੀ ਸਾਨੂੰ ਵਡਿਆਈ ਕਾਹਨੂੰ ਕਹਿੰਦੀ ਹੈ ਜਿਹਦੀ ਖੁਦ ਗੁਰਬਾਣੀ ਵਡਿਆਈ ਕੀਤੀ ਹੋਈ ਹੈ ਜਿਹੜੇ ਪੁਰਖ ਦੀ ਉਸ ਇਸੇ ਪੁਰਖ ਦੀ ਤਾਂ ਗੁਰੂ ਨੇ ਵਡਿਆਈ ਕੀਤੀ ਹੈ ਅਮਰਦਾਸ ਨੇ ਵਡਿਆਈ ਕੀਤੀ ਹੈ ਇਸੇ ਪੁਰਖ ਨੂੰ ਤਾਂ ਗੁਰੂ ਅਮਰਦਾਸ ਨੇ ਸਿਮਰਿਆ ਉਸੇ ਨੂੰ ਘੱਟ ਕਹਿ ਰਿਹਾ ਸਿਮਰਨ ਨੂੰ ਯਾਨੀ ਗੁਰੂ ਅਮਰਦਾਸ ਨੇ ਸਿੱਖਿਆ ਲਈ ਹੈ
ਠੀਕ
ਹੈ ਮਤਲਬ ਗੁਰੂ ਅਮਰਦਾਸ ਤੋਂ ਮੈਂ ਇਹ ਸਿੱਖਿਆ ਲਈ ਆ ਵੀ ਇਸ ਪੁਰਖ ਨੂੰ ਸਮਝਣਾ ਹੋਰ ਕਿਸੇ ਨੂੰ ਨਹੀਂ ਸਮਝਣਾ ਜੋ ਉਹਨਾਂ ਨੇ ਦਿਲ ਕਰਾਇਆ ਗੁਰੂ ਅਮਰਦਾਸ ਨੇ ਉਸੇ ਨੂੰ ਸਮਝ ਲਿਆ ਭੱਟ ਵੀ ਆਹ ਗੱਲ ਮੈਂ ਗੁਰੂ ਅਮਰਦਾਸ ਤੇ ਸਿੱਖੀ ਹੈ ਕਹਿਣ ਦਾ ਤਾਂ ਇਹ ਤੀਜਾ ਮਹਲਾ ਉੱਤੇ ਲਿਖਿਆ ਸਵਈਏ ਗੁਰੂ ਅਮਰਦਾਸ ਤੋਂ ਪਹਿਲੀ ਸਿੱਖਿਆ ਇਹ ਲਈ ਹੈ ਉਹ ਪੁਰਖ ਨੂੰ ਸਿਮਰਨਾ ਜਿਹਦਾ ਇੱਕ ਨਾਮ ਹੈ ਜਿਹਦਾ ਇੱਕ ਨਾਮ ਹੁੰਦਾ ਗਿਆਨ ਅਸਲ ਚ ਇੱਕੋ ਨਾਮ ਗਿਆ ਹੁਕਮ ਹੈ ਜਿਹਦਾ ਇੱਕ ਹੁਕਮ ਹੈ ਇੱਕੋ ਹੁਕਮ ਇੱਕੋ ਹੀ ਹੈ ਸਾਰਾ ਸਾਰੇ ਸ੍ਰਿਸ਼ਟੀ ਤੇ ਚੱਲਦਾ ਇਹ ਨੀ ਵੱਖਰਾ ਵੱਖਰਾ ਚੱਲਦਾ ਹੁਕਮ ਇੱਕੋ ਹੀ ਹੁਕਮ ਹੈ ਸਾਰਿਆਂ ਨੂੰ ਉਹ ਵਰਤਾ ਸਾਰਿਆਂ ਨੂੰ ਵਰਤਦਾ ਇੱਕੋ ਜਿਹਾ ਵਰਤਦਾ ਸਾਰਿਆਂ ਨੂੰ ਛਲ ਹੈ ਉਹ ਛਲ ਕਪੜੀ ਨੀ ਕਰਦਾ ਕਿਸੇ ਨੂੰ ਵੱਧ ਦਿੱਤੀ ਚੀਜ਼ ਕਿਸੇ ਨੂੰ ਘੱਟ ਦਿੱਤੀ ਨਾ ਉਹਦੇ ਵਿੱਚ ਛਲ ਕਪਟ ਹੈ ਨਾ ਉਹ ਛਲ ਕਪਟ ਆਪਣੇ ਕਿਸੇ ਬੰਦੇ ਚ ਭਗਤ ਦੇ ਵਿੱਚ ਹੁੰਦਾ ਛਲ ਰਹਿਤ ਉਹ ਕਈ ਭਗਤ ਹੈ ਉਹ ਚਾਹੁੰਦਾ ਮੇਰੇ ਵਰਗੇ ਹੋ ਜਾਣ ਸਾਰੇ ਉਹ ਆਪ ਅਛਲ ਹੈ ਛਲ ਕਪਟ ਤੋਂ ਰਹਿਤ ਹੋਣ ਵਾਸਤੇ ਸਾਨੂੰ ਕਹਿੰਦਾ ਛਲ ਕਪੜ ਤੋਂ ਰਹਿਤ ਵਾਲੇ ਬੰਦੇ ਨਾਲ ਉਹ ਪ੍ਰੇਮ ਕਰਦਾ ਹੈ ਛਲ ਕਪੜ ਰਹਿਤ ਵਾਲੇ ਨੂੰ ਉਹ ਚਾਹੁੰਦਾ ਹੈ ਛਲ ਕਪੜ ਤੋਂ ਰਹਿਤ ਹੀ ਉਹਦੇ ਕੋਲ ਜਾ ਸਕਦਾ ਨੇੜੇ ਜਾ ਸਕਦਾ ਜਿਹੜੇ ਛਲ ਕਪੜ ਤੋਂ ਰਹਿਤ ਨਹੀਂ ਹੈ ਉਹ ਉਹਨਾਂ ਨੂੰ ਨੇੜੇ ਨਹੀਂ ਰੱਖਦਾ ਦੂਰ ਰੱਖਦਾ ਉਹਨਾਂ ਨੂੰ ਸੰਸਾਰ ਚ ਰੱਖਦਾ ਹੁਣ ਇੱਥੇ ਕ੍ਰਿਸ਼ਨ ਨੂੰ ਚੱਲੀਆਂ ਕਹਿਣ ਲੱਗ ਗਏ ਇਹਨਾਂ ਦਾ ਰੋਲ ਮਾਡਲ ਹੀ ਚੱਲੀਏ ਸਾਡਾ ਜਿਨ੍ਹਾਂ ਦਾ ਰੋਲ ਮਾਡਲ ਚੱਲਿਆ ਉਹ ਅਸਲ ਚ ਵੇਦਾਂ ਦਾ ਵਿਰੋਧ ਕਰਨ ਵਾਲੇ ਨੇ ਵੇਦਬਾਣੀ ਹੈ ਨਾ ਜਿਨ੍ਹਾਂ ਨੇ ਇੱਕ ਰੋਲ ਮਾਡਲ ਛੜੀਆ ਬਣਾ ਲਿਆ ਉਹਨਾਂ ਨੇ ਵੇਦਾਂ ਦਾ ਵਿਰੋਧ ਕੀਤਾ ਸੀ ਆਹ ਗੁਰਬਾਣੀ ਦਾ ਹੀ ਵਿਰੋਧ ਹੈ ਉਹ ਅਛਲ ਕਹਿੰਦੇ ਨੇ ਉਹ ਛੜੀਆ ਕਹਿੰਦੇ ਨੇ ਉਹਨਾਂ ਨੂੰ ਛਲ ਕਪਟ ਵਾਲਾ ਪਸੰਦ ਹੈ ਪਰਮੇਸ਼ਰ ਅਛਲ ਪਰਮੇਸ਼ਰ ਨੂੰ ਅਛਲ ਪਸੰਦ ਹੈ ਪਰਮੇਸ਼ਰ ਨੂੰ ਪਸੰਦ ਹੈ ਇਹਨਾਂ ਨੂੰ ਪਸੰਦ ਨਹੀਂ ਹੈ ਸੰਸਾਰੀ ਲੋਕਾਂ ਨੂੰ
ਠੀਕ ਹੈ ਜੀ ਜਿਨ ਜਿਨ ਭਗਤ ਭਵਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ
ਉਹ ਭਵਜਲ ਤੇ ਭਗਤਾਂ ਨੂੰ ਤਾਰਦਾ ਉਹ ਨਾਮ ਹੈ ਭਗਤਾਂ ਨੂੰ ਭਵ ਜਲ ਤੋਂ ਉਤਾਰਦਾ, ਭਗਤਾਂ ਨੂੰ ਪਹਿਲਾਂ ਤਾਂ ਛਲ ਕਪਟ ਤੋਂ ਰਹਿਤ ਕਰਦਾ। ਜਿੰਨਾ ਚਿਰ ਛਲ ਕਪਟ ਹੈ ਉਨਾ ਚਿਰ ਤੇਰਾ ਮੇਰਾ ਹੈਗਾ, ਬੈਰੀ ਬਗਾਨਾ ਹੈਗਾ। ਜਦ ਉਹ ਕਹਿੰਦੇ ਨੇ ਕੋਈ ਮਿੱਤਰ ਹੈ ਕੋਈ ਮਿੱਤਰ ਨਹੀਂ ਹੈ, ਸਭ ਕੋ ਮੀਠਾਪਣ ਕਿਨੂੰ ਸਭ ਹੂ ਕੇ ਸਾਜਣ, ਸਾਰੇ ਮਿੱਤਰ ਨੇ ਛਲ ਕਪਟ ਕਿਹਦੇ ਨਾਲ ਕਰਨਾ ਫਿਰ? ਛਲ ਕਪਟ ਤਾਂ ਜਦੇ ਕਰਨਾ ਚਲੋ
ਠੀਕ
ਹੈ, ਜਦੋਂ ਕਿਸੇ ਨੂੰ ਆਪਣਾ ਕੋਈ ਬਗਾਨਾ। ਭਗਤ ਨੂੰ ਉਤਾਰਿਆ ਉਹਨੇ, ਭਗਤ ਉਹਨੂੰ ਕਹਿੰਦੇ ਨੇ ਜਿਹਦੇ ਤੇ ਭਰੋਸਾ ਕਰੇ, ਉਹ ਭਰੋਸਾ ਛਲ ਕਪੜੇ ਛੱਡੇ ਤੋਂ ਬਾਅਦ ਕਰਦਾ। ਛਲ ਕਪੜੇ ਤੇ ਭਰੋਸਾ ਕੌਣ ਕਰ ਲੂ? ਛਲ ਕਪੜਾ ਬੰਦੇ ਤੇ ਭਰੋਸਾ ਕੀਤਾ ਜਾ ਸਕਦਾ, ਉਹ ਤਾਂ ਕਿਸੇ ਨਾਲ ਵੀ ਕਰ ਸਕਦਾ ਛਲ
ਕਪੜਾ,
ਨਹੀਂ ਭਰੋਸਾ ਕਰ ਸਕਦਾ ਕੋਈ ਆਦਮੀ। ਅਸੀਂ ਨੀ ਕਰਦੇ ਛਲ ਕਪੜਾ ਵਾਲੇ ਨੂੰ ਭਰੋਸਾ, ਕਰਦੇ ਨੀ ਕਰਦੇ। ਜਿਹਦੇ ਚ ਛਲ ਕਪਟ ਹੈ ਉਹਦੇ ਤੇ ਭਰੋਸਾ ਕੌਣ ਕਰੂਗਾ?
ਠੀਕ ਹੈ,
ਉਹ ਭਗਤ ਭਰੋਸੇਯੋਗ ਆਦਮੀ ਨੂੰ ਭਗਤ ਕਹਿੰਦੇ ਨੇ, ਜਿਹਦੇ ਤੇ ਭਰੋਸਾ ਕੀਤਾ ਜਾ ਸਕੇ ਉਹੀ ਭਗਤ ਹੈ। ਜਿਹਦੇ ਪਰਮੇਸ਼ਰ ਭਰੋਸਾ ਕਰਦਾ ਉਹ ਭਗਤ ਹੈ।
ਠੀਕ ਹੈ, ਹਾਂਜੀ। ਸਿਮਰੋ ਸੋਈ ਨਾਮ, ਸੋਈ ਨਾਮ ਪ੍ਰਧਾਨ।
ਉਹ ਨਾਮ ਸਿਮਰੋ ਜਿਹੜਾ ਤੁਹਾਡਾ ਛਲ ਕਪਟ ਛਡਾਉਂਦਾ, ਉਹ ਜਿਹੜਾ ਹੈ ਨਾ ਨਾਮ ਛਲ ਕਪਟ ਤੋਂ ਰਹਿਤ ਕਰਨ ਵਾਲਾ, ਨਾ ਤਾਂ ਉਹ ਕਿਸੇ ਨੂੰ ਛੱਡਦਾ ਨਾ ਉਹਨੂੰ ਕੋਈ ਛੱਡ ਸਕਦਾ। ਪਛਾਣਦੇ ਦੋਏ ਅਰਥ ਨੇ, ਇਹ ਛੱਡਦੇ ਰਹੇ ਨੇ ਭਗਤਾਂ ਨੂੰ। ਆਪ ਬਲੀ ਰਾਜੇ ਨੂੰ ਛੱਡ ਲਿਆ ਸੀ ਜਿਵੇਂ ਭਗਤ ਸੀ, ਉਹ ਵੀ ਭਗਤ ਨਹੀਂ ਛੱਡਿਆ ਜਾ ਸਕਦਾ ਫਿਰ, ਜੇ ਭਗਤ ਹੈ ਗਿਆਨਵਾਨ ਹੈ ਉਹ। ਉਹ ਛਲ ਕਪਟ ਆਪ ਕਰਦਾ ਨੀ, ਉਹਦੇ ਨਾਲ ਵੀ ਨੀ ਕੋਈ ਕਰ ਸਕਦਾ। ਠੀਕ ਹੈ
ਜੀ,
ਭਗਤਾਂ ਨੂੰ ਭਵ ਜਲ ਤੋਂ ਉਤਾਰਦਾ।
ਠੀਕ ਹੈ ਜੀ,
ਭਗਤਾਂ ਨੂੰ ਭਵ ਜਲ ਤੋਂ ਪਾਰ ਕਰਨ ਵਾਲਾ ਨਾਮ ਹੈ ਉਹ
ਤੇ ਪ੍ਰਧਾਨ ਹੈ ਜੀ।
ਹਾਂ ਪ੍ਰਧਾਨ ਹੈ ਨਾਮ, ਉਹ ਗਿਆਨ ਹੈ ਜਿਹੜਾ ਨਾ ਪ੍ਰਧਾਨ ਹੈ ਉਹ ਗਿਆਨ।
ਠੀਕ ਹੈ,
ਜਿਹੜੇ ਦੁਨੀਆਂ ਦੇ ਗਿਆਨ ਨੇ ਨਾ, ਜਿਵੇਂ ਦੇਖੋ ਨਾ ਸਦਲ ਜਿਹਨੇ ਨੇ ਅਸੰਖ ਗ੍ਰੰਥ ਮੁੱਖ ਵੇਦ ਪਾਠ, ਵੇਦ ਦਾ ਜਿਹੜਾ ਗਿਆਨ ਹੈ ਉਹ ਸਾਰਿਆਂ ਤੋਂ ਸ਼੍ਰੋਮਣੀ ਹੈ। ਨਾਮ ਸ਼੍ਰੋਮਣੀ ਜਗਤ ਮੈਂ ਸ਼੍ਰੋਮਣੀ ਹੈ ਜਗਤ ਦੇ ਵਿੱਚ ਨਾਮ। ਇੱਥੇ ਪ੍ਰਧਾਨ ਲਿਖ ਦਿੱਤਾ ਗੁਰੂ ਗ੍ਰੰਥ ਨੂੰ ਕਿਹਾ ਨਾਮ।
ਠੀਕ ਹੈ ਜੀ, ਹਾਂਜੀ, ਸ੍ਰੇਸ਼ਟ ਉੱਤਮ
ਉੱਤਮ ਹੈ ਸਭ ਤੋਂ।
ਠੀਕ ਹੈ ਜੀ, ਤਿਤ ਨਾਮ ਰਸਕ ਨਾਨਕ ਲਹਿਣਾ ਥਪਿਓ ਜੇਨ ਸਰਬ ਸਿੱਧੀ।
ਆ ਸਾਰਾ ਹੀ ਫੱਟੀ ਭੋਜਤੀ ਉਹਨਾਂ ਦੀ ਜਿਹੜੇ ਕਹਿੰਦੇ ਨੇ ਐਸੇ ਪੰਕਤੀ ਚ, ਕਿਹੜੇ ਨਾਮ ਨਾਲ ਨਾਨਕ ਥਪਿਆ? ਪਹਿਲਾਂ ਤਾਂ ਨਾਨਕ ਟਿਕਿਆ, ਨਾਨਕ ਦੇ ਮਨ ਚ ਟਿਕਾਓ ਹੋਇਆ, ਫਿਰ ਲਹਿਣੇ ਦੇ ਹੋਇਆ ਟਿਕਾਓ। ਉਤੋਂ ਆ ਤਿੰਨੇ ਹੀ ਲੈਣ ਇੱਕ ਦੇ ਵਿੱਚ ਰੱਖੇ ਹੋਏ ਨੇ ਹੁਣ, ਉਸੇ ਨਾਮ ਜਿਹੜੇ ਨਾਮ ਨੇ ਜੇਨ ਉਸੇ ਨਾਮ ਦੇ ਕਹਿਣ ਦਾ ਮਤਲਬ ਹੈ, ਜਿਹੜਾ ਇੱਕ ਨਾਮ ਹੈ ਉਹਦੇ ਨਾਲ ਪਹਿਲਾਂ ਨਾਨਕ ਦਾ ਨੂੰ ਅੰਦਰ ਟਿਕਾਇਆ ਥਪਿਓ, ਉਹ ਰਾਮ ਦੇ ਰਸ ਨਾਲ। ਨਾਨਕ ਉਸ ਨਾਮ ਦਾ ਰਸੀਆ ਸੀ, ਨਾਨਕ ਉਸੇ ਨਾਮ ਦਾ ਰਸੀਆ ਸੀ, ਪਹਿਲਾਂ ਤਾਂ ਨਾਨਕ ਟਿਕਿਆ ਉਹਦੇ ਨੂੰ, ਉਹਦੇ ਟਿਕਾਇਆ ਥਿਰ ਹੋ ਗਿਆ, ਅਡੋਲ ਹੋ ਗਏ, ਅਡੋਲ ਅਵਸਥਾ ਨਾਨਕ ਨੂੰ ਪ੍ਰਾਪਤ ਹੋਈ ਉਸ ਨਾਮ ਨਾਲ, ਉਸੇ ਨਾਲ ਲਹਿਣੇ ਨੂੰ ਅਵਸਥਾ ਪ੍ਰਾਪਤ ਹੋਈ। ਇਹ ਗੁਰੂ ਅਮਰਦਾਸ ਤੋਂ ਹੀ ਕਹਿੰਦੇ ਗੱਲ ਦਾ ਪਤਾ ਲੱਗੇ, ਗੁਰੂ ਅਮਰਦਾਸ ਦੀ ਲਿਖੀ ਹੋਈ ਇਹ ਗੱਲ ਅਸਲ ਚ, ਉਥੋਂ ਕਹਿ ਰਿਹਾ ਪੜ੍ਹ ਕੇ ਇਹ ਗੁਰੂ ਅਮਰਦਾਸ ਦੀ ਲਿਖਤ ਵਿਚੋਂ ਪੜ੍ਹ ਕੇ ਕਹਿ ਰਿਹਾ ਗੱਲ, ਉਥੋਂ ਸਮਝ ਕੇ ਕਹਿ ਰਿਹਾ।
ਠੀਕ ਹੈ ਜੀ। ਕਵੀ ਜਨ ਕਲ ਸਬੁੱਧੀ ਕੀਰਤੀ ਜਨ ਅਮਰਦਾਸ
ਬਿਸਤਰੀਆ ਬਿਸਤਰੀਆ ਵਿਸਤਾਰ ਕੀਤਾ
ਬਿਸਤਰੀਆ ਹਾਂਜੀ
ਕਵੀ ਕਲ ਕਹਿੰਦਾ ਉਹਨਾਂ ਦੀ ਲਿਖਤ ਪੜ੍ਹ ਕੇ ਉਹਨਾਂ ਦਾ ਜਿਹੜਾ ਸੀ ਉਪਦੇਸ਼ ਪੜ੍ਹ ਕੇ ਅਮਰਦਾਸ ਦੀ ਬੁੱਧੀ ਵੀ ਸਬੁੱਧ ਚ ਬਦਲ ਗਈ ਜਿਹੜਾ ਜਸ ਕੀਰਤੀ ਕੀਤੀ ਗੁਰੂ ਅੰਗਦ ਨੇ ਜਾਂ ਗੁਰੂ ਨਾਨਕ ਨੇ ਉਹਨੂੰ ਜਦ ਵਾਚਿਆ ਪੜਿਆ ਸਮਝਿਆ ਗੁਰੂ ਅਮਰਦਾਸ ਨੇ ਉਹਨਾਂ ਦੇ ਅੰਦਰ ਵੀ ਸਬੁੱਧ ਪੈਦਾ ਹੋ ਗਈ ਬੁੱਧ ਬਦਲ ਗਈ ਸਬੁੱਧ ਦੇ ਧਨੀ ਹੋ ਗਏ ਉਹ ਔਰ ਉਹਨਾਂ ਨੇ ਫਿਰ ਹੋਰ ਕੀਰਤੀ ਪਰਮੇਸ਼ਰ ਦੀ ਵਿਸਤਾਰ ਨਾਲ ਕੀਤੀ ਜਿਵੇਂ ਉਹਨਾਂ ਨੇ ਕੀਰਤੀ ਕੀਤੀ ਸੀ ਉਹਦਾ ਗਾਂ ਵਿਸਤਾਰ ਕੀਤਾ ਉਸ ਕੀਰਤੀ ਦਾ ਗੁਰਬਾਣੀ ਵਿਸਤਾਰ ਨਾਲ ਗੁਰੂ ਅਮਰਦਾਸ ਨੇ ਸਗੋਂ ਜ਼ਿਆਦਾ ਵਿਸਤਾਰ ਬਾਣੀ ਲਿਖੀ ਹੈ ਆਨੰਦ ਸ਼ਬਦ ਦਾ ਕਿੱਡਾ ਵਿਸਤਾਰ ਕੀਤਾ ਉਹਨਾਂ ਨੇ ਆਨੰਦ ਸਾਹਿਬ ਦੀ ਪੂਰੀ ਬਾਣੀ ਲਿਖ ਦਿੱਤੀ ਆਨੰਦ ਆਨੰਦ ਜਿਹੜਾ ਸੀ ਆਨੰਦ ਇੱਕ ਹੈ ਅਵਸਥਾ ਆਨੰਦ ਦੀ ਅਵਸਥਾ ਜਿਹੜੀ ਉਹਦੇ ਤੇ ਇੱਕ ਪੂਰੀ ਬਾਣੀ ਲਿਖ ਦਿੱਤੀ ਇਹ ਅਵਸਥਾ ਪ੍ਰਾਪਤ ਕਿਵੇਂ ਹੁੰਦੀ ਹੈ ਵਿਸਤਾਰ ਹੈ ਕੀਤਾ ਆਨੰਦ ਦੀ ਅਵਸਥਾ ਪ੍ਰਾਪਤ ਕਰਨੀ ਉਹਦੇ ਪੂਰੇ ਵਿਸਤਾਰ ਨਾਲ ਇੱਕ ਬਾਣੀ ਲਿਖਵਾਣੀ ਉਹਨਾਂ ਨੇ ਪੂਰੀ ਦੀ ਪੂਰੀ
ਠੀਕ ਹੈ ਜੀ
ਵਿਸਤਾਰ ਕੀਤਾ ਹੋਰ ਸਮਾਂ ਖੁਲਾਸਾ ਕਰਕੇ ਸਮਝਾਇਆ ਗੁਰਬਾਣੀ ਨੂੰ ਉਹਨਾਂ ਦੇ ਲਿਖੇ ਜਿਹੜੇ ਗੁਰੂ ਅੰਗਦ ਦੇ ਸ਼ਲੋਕ ਨੇ ਉਹਨਾਂ ਦਾ ਕਿੱਡਾ ਵਿਸਤਾਰ ਪੂਰਵਕ ਉਸ ਗੱਲ ਨੂੰ ਦੱਸਿਆ ਸਾਨੂੰ ਸਮਝਾ ਕੇ ਤਾਂ ਦੱਸਿਆ ਉਹਨਾਂ ਦਾ ਪੜ੍ਹ ਕੇ ਸਬੁੱਧ ਹੋਈ ਉਹਨਾਂ ਨੂੰ ਉਹੀ ਨਾਮ ਪ੍ਰਾਪਤ ਕੀਤਾ ਕਹਿ ਲੋ ਉਹੀ ਗਿਆਨ ਪ੍ਰਾਪਤ ਕਰਕੇ ਐਡੀ ਬੁੱਧੀਆਂ ਦੀ ਵਿਸਤਾਰ ਹੋ ਗਈ ਤੀਕਸ਼ਣ ਇੰਨਾ ਇੰਨੀ ਬੁੱਧੀ ਉਹਨਾਂ ਦੀ ਜ਼ਿਆਦਾ ਬੁੱਧ ਬਲ ਵਧ ਗਿਆ ਕਿ ਉਹ ਕਿੱਦਾਂ ਵਿਸਤਾਰ ਕਰਤਾ ਉਹਨੇ
ਠੀਕ ਹੈ
ਉਸ ਨਾਮ ਦਾ ਵਿਸਤਾਰ ਕੀਤਾ
ਹਾਂਜੀ ਕੀਰਤੀ ਰਵੀ ਕਿਰਨ ਪ੍ਰਗਟ ਸੰਸਾਰ ਹੈ ਸਾਖ ਤਰੋਵਰ ਮਵਲ ਸਰਾ
ਸੰਸਾਰ ਦੇ ਵਿੱਚ ਇਹ ਜਸ ਦੀ ਜਿਹੜੀ ਹੈਗੀ ਹੈ ਹਰ ਜਸ ਦੀ ਜਿਹੜੀ ਸਾਖ ਹਰ ਜਸ ਦੀ ਜਿਉ ਜਿਉ ਹਰ ਜਸ ਸੰਸਾਰ ਚ ਜਦ ਪ੍ਰਗਟ ਹੁੰਦਾ ਹੁੰਦਾ ਹੈ ਨਾ
ਹਾਂਜੀ
ਕਦੇ ਵੀ ਹੋਵੇ ਜਦੋਂ ਇਹ ਗਿਆਨ ਪ੍ਰਗਟ ਹੁੰਦਾ ਹੁੰਦਾ ਨਾ ਸੰਸਾਰ ਦੇ ਵਿੱਚ ਇਹਦੀ ਵਿਆਖਿਆ ਕਰਦਾ ਕੋਈ ਲੋਕਾਂ ਨੂੰ ਸਮਝਾਉਂਦਾ ਨਹੀਂ ਇਹਦੇ ਉਲਟੇ ਅਰਥ ਲਾ ਲੈਂਦੇ ਨੇ ਲੋਕ ਜੇ ਗੁਰਬਾਣੀ ਦੇ ਉਲਟੇ ਅਰਥ ਲੱਗਦੇ ਰਹਿਣ ਨਾ ਜਿਵੇਂ ਆਪਾਂ ਹੁਣ ਪਿੱਛੇ ਰਹੇ ਨੇ 200 ਸਾਲ ਤੋਂ ਤਾਂ ਸਗੋਂ ਮੁਰਝਾ ਜਾਂਦੀ ਨੇ ਦਰਖਤ ਸਾਰਿਆਂ ਦੇ ਪੇੜ ਅੰਦਰੋਂ ਗਿਆਨ ਦੇ ਪੇੜ ਮੁਰਝਾ ਜਾਂਦੇ ਨੇ ਹੁਣ ਮੁਰਝਾਏ ਹੋਏ ਨੇ ਸੱਚ ਨੂੰ ਲੋਕ ਛੱਡ ਗਏ ਸਮਾਂ ਸੱਚ ਦਾ ਸਹੀ ਦਾ ਪ੍ਰਚਾਰ ਨਹੀਂ ਹੋਇਆ ਕਿਉਂਕਿ ਗੁਰਬਾਣੀ ਦੇ ਸੱਚ ਦਾ ਪ੍ਰਚਾਰ ਨਹੀਂ ਹੋਇਆ ਸੱਚ ਸਾਡੇ ਮੁਰਿਆ ਨਹੀਂ ਸੱਚ ਮਿਲਣ ਸੱਚ ਤੋਂ ਬਿਨਾ ਮੁਰਝਾ ਗਏ ਸੱਚ ਨਾਲ ਹੀ ਖੇਡਣਾ ਸੀ ਜਲ ਮੈਨੂੰ ਸਾਖ ਕੁਮਲਾਵਤੀ ਲਿਖਿਆ ਨਾ ਨਾਮ ਅਮਰਤ ਮਿਲਿਆ ਨੀ ਸਾਰਿਆਂ ਦੀਆਂ ਸਾਖਾਂ ਘਬਰਾ ਗਈਆਂ ਬੁੱਧੀਆਂ ਸਾਰਿਆਂ ਦੀਆਂ ਘਬਰਾ ਗਈਆਂ ਘਬਰਾਏ ਫਿਰਦੇ ਨੇ ਲੋਕ ਨਾਮ ਬਿਨਾ ਜਦ ਕਮਲਾ ਫਿਰੇ ਘਬਰਾਇਆ ਹੋਇਆ ਜਿਹੜਾ ਹੁੰਦਾ ਕਮਲਾ ਹੀ ਹੁੰਦਾ ਨਾਮ ਬਿਨਾ ਜੱਗ ਕਮਲਾ ਫਿਰੇ ਗੁਰਮੁਖੀ ਨਜ਼ਰੀ ਗੁਰਮੁਖਾਂ ਨੂੰ ਪਤਾ ਲੱਗਦਾ ਵੀ ਨਾਮ ਤੋਂ ਸੱਚ ਤੋਂ ਬਿਨਾ ਫਿਰਦੇ ਨੇ ਤਾਂ ਮਾਇਆ ਦੇ ਪਿੱਛੇ ਲੋਕ ਦੌੜ ਗਏ ਸਿੱਖ ਮਾਇਆ ਧਾਰੀ ਹੋ ਗਏ ਆਪਸ ਵਿੱਚ ਹੀ ਪ੍ਰੇਮ ਨਹੀਂ ਰਿਹਾ ਧੜੇ ਬੰਦੀਆਂ ਹੋ ਗਈਆਂ ਚੌਧਰਾਂ ਦੀ ਭੁੱਖ ਪੈਦਾ ਹੋ ਗਈ ਹੋਰ ਇਹ ਪਾਸੇ ਨੂੰ ਚਲੇ ਗਏ ਤੇ ਜਿਹੜਾ ਫੁੱਲ ਲੱਗਣਾ ਸੀ ਫਲ ਲੱਗਣਾ ਸੀ ਉਹ ਕਿੱਥੇ ਲੱਗਣਾ ਸੀ ਕਮਲਾਏ ਹੋਏ ਵਰਚ ਫਲ ਲੱਗਦੇ ਹੁੰਦੇ ਨੇ ਨਵਾਂ ਪੱਤਾ ਵੀ ਨਹੀਂ ਫੁੱਟਦਾ ਹੁੰਦਾ
ਠੀਕ ਹੈ
ਹਾਂ ਜਦੋਂ ਇਹ ਸੰਸਾਰ ਦੇ ਵਿੱਚ ਗਿਆਨ ਪੈਦਾ ਹੁੰਦਾ ਇਹਦਾ ਜਸ ਕੀਰਤੀ ਪ੍ਰਗਟ ਹੁੰਦੀ ਹੈ ਅਸੀਂ ਆਦਮੀਆਂ ਦੇ ਜਸ ਕਰਨ ਲੱਗ ਗਏ ਪਰਮੇਸ਼ਰ ਦਾ ਜਸੇ ਕਰਨ ਛੱਡਤਾ ਪਰਮੇਸ਼ਰ ਦਾ ਜਸ ਕਰਨਾ ਸੀ ਅਸੀਂ ਆ ਜਿਹੜਾ ਦੱਸਿਆ ਹੋਇਆ ਇਸ ਦੇ ਵਿੱਚ ਕਰਨਾ ਕੇ ਗੁਰੂਆਂ ਦਾ ਐ ਤਾਂ ਵੀ ਗੁਰੂਆਂ ਦਾ ਜਸ ਕੀਤਾ 6 ਸਵਈਆਂ ਦੇ ਵਿੱਚ ਉਹ ਸਾਨੂੰ ਉਲਟੇ ਦਾ ਪਾਉਣ ਵਾਸਤੇ ਕਿਹਾ ਸੀ ਉਹ ਅਸੀਂ ਪਏ ਹੋਏ ਇੱਥੋਂ ਉਲਟੇ ਦਾ ਪਾਇਆ ਐ ਪੁਆਇੰਟ ਤੋਂ ਜਿਹੜੇ ਪੁਆਇੰਟ ਤੇ ਕਢਾਇਆ ਤਾਂ ਸਵਈਆਂ ਚ ਸਭ ਇਹ ਤੋਂ ਉਲਟੇ ਦਾ ਪਾਤਾ ਬਣਦ ਨੇ ਸੋਝਿਆ ਕਿਸੇ ਨੇ ਹੈ ਨੀ ਅੱਖਾਂ ਵਿੱਚ ਕੇ ਚੱਲ ਪਏ ਜਾਂ ਉਧਰ ਵੀ ਚੱਲਣਾ ਕਿਉਂ ਚੰਗਾ ਲੱਗਿਆ ਇਹਨਾਂ ਨੂੰ ਤੇਰੀ ਸਮਝ ਆਈ ਜਾਂ ਤਾਂ ਲੱਗਿਆ ਨਾ ਵੀ ਗੁਰੂ ਦੀ ਬੜਾਈ ਕਰੇ ਤੇ ਸਾਨੂੰ ਬਹੁਤਾ ਕੁਛ ਮਿਲੂਗਾ ਪਰਮੇਸ਼ਰ ਕੁਛ ਕਰਨਾ ਔਖਾ ਹੈ ਗੁਰੂ ਕੁਛ ਕਰਨੇ ਸੌਖੇ ਨੇ ਮਿਲਿਆ ਕੀ ਲੜਾਈ ਝਗੜੇ ਆਇਆ ਨਹੀਂ ਮਿਲ ਗਿਆ ਨਾਮ ਨੀ ਮਿਲਿਆ ਕਿਸੇ ਨੂੰ ਹਾਂਜੀ
ਹਾਂਜੀ ਕੀਰਤੀ
ਜਿਹੜਾ ਤਰਬਰ ਹੈ ਸਾਡੇ ਅੰਦਰ ਜਿਹੜਾ ਬਿਰਛਾ ਹੈ ਬਿਰਛਾ ਨਾ ਜਿਵੇਂ ਜਿਹੜੀ ਸਾਡੀ ਸੁਰਤ ਹੈ ਸਾਡੀ ਬੁੱਧੀ ਹੈ ਇੱਕ ਤਰੋਬਰ ਹੈ ਬਿਰਛੇ ਹੁੰਦਾ ਹੈ ਉਹ ਕਹੇ ਜਲ ਬਿਨ ਸਾਖ ਕੋ ਮਿਲਾਵਤੀ ਜਿਵੇਂ ਜਲ ਤੇ ਬਿਨਾ ਸਾਖਾ ਕਮਲਾ ਜਾਂਦੀ ਹੈ ਇਵੇਂ ਸੱਚ ਦੇ ਗਿਆਨ ਬਿਨਾ ਸਾਰਿਆਂ ਦੇ ਹਿਰਦੇ ਕਮਲਾ ਜਾਂਦੇ ਨੇ ਬੁੱਧੀ ਜਿਹੜੀ ਹੈ ਬੁੱਧੀ ਚ ਸੱਚ ਨੀ ਪੈਦਾ ਹੁੰਦਾ ਸੋਝੀ ਨੀ ਪੈਦਾ ਹੁੰਦੀ ਮਤ ਸਗੋਂ ਮਾਰੀ ਜਾਂਦੀ ਹੈ ਦੇਖੋ ਲੋਕਾਂ ਦੀ ਮਤ ਮਾਰੀ ਗਈ ਉਲਟੇ ਕੰਮ ਕਰਨ ਲੱਗ ਗਏ
ਮਬਲਸਰਾ ਕੀ ਹੁੰਦਾ ਜੀ
ਮਬਲਸਰਾ ਹੁੰਦਾ ਜਦੋਂ ਸ਼ਾਖ ਨਵੇਂ ਸਿਰੇ ਤੇ ਪੱਤੇ ਫੁੱਟਦੇ ਨੇ ਹਰੀ ਭਰੀ ਹੁੰਦੀ ਹੈ ਤਾਂ ਉਹਨੂੰ ਮੌਲ ਲੱਗਦਾ ਉਹਨੂੰ ਫੁੱਲ ਵੀ ਲੱਗਦੇ ਨੇ ਮੌਲ ਫੁੱਲ ਨੂੰ ਕਹਿੰਦੇ ਨੇ ਘੱਟੋ ਘੱਟ ਫੁੱਲ ਤਾਂ ਆਉਂਦਾ ਫੁੱਲ ਆਉਂਦਾ ਫਲ ਵੀ ਆਉਂਦਾ
ਤੇ ਇਹਦਾ ਭਾਵ
ਫੁੱਲ
ਉਹਦਾ ਆਪਾਂ ਭਾਵ ਕੀ ਲੈ ਰਹੇ ਕਿਉਂਕਿ ਇੱਥੇ ਲਿਖਿਆ ਹੋਇਆ ਜਿਵੇਂ ਮੌਲਸਰੀ ਦੇ ਸ੍ਰੇਸ਼ਟ ਰੁੱਖ ਦੀਆਂ ਸਾਖਾਂ ਖਿਲਰ ਕੇ ਸੁਗੰਧੀ ਖਿਲਾਰਦੀਆਂ ਹਨ ਤਿਵੇਂ ਗੁਰੂ ਅਮਰਦਾਸ
ਗਲਤ ਹੈ ਮੌਲਸਰੀ ਕੋਈ ਬਿਰਛ ਦਾ ਨਾਮ ਨਹੀਂ ਹੈ ਜਦੋਂ ਸਾਖਾਂ ਤੁਰ ਪੈਂਦੀ ਹੈ ਪੱਤੇ ਫੁੱਟਦੇ ਨੇ ਨਵੇਂ ਹਰਾ ਭਰਾ ਬਿਰਛ ਹੁੰਦਾ ਹੈ ਤਾਂ ਬੂਰ ਵੀ ਉਦੋਂ ਹੀ ਲੱਗਦਾ ਜਿਵੇਂ ਅੰਬਾਂ ਨੂੰ ਬੂਰ ਲੱਗਦਾ ਨਾ ਫੁੱਲ ਵੀ ਉਦੋਂ ਹੀ ਹੁੰਦਾ ਜੇ ਫੁੱਲ ਨਿਕਲੂ ਤਾਂ ਫਲ ਵੀ ਕਿਤੇ ਨਾ ਕਿਤੇ ਕਿਸੇ ਫੁੱਲ ਨੂੰ ਪੈ ਜਾਂਦਾ ਫੁੱਲ ਬਹੁਤ ਹੁੰਦੇ ਨੇ ਫਲ ਕਿਤੇ ਨਾ ਕਿਤੇ ਫਲ ਵੀ ਪੈ ਜਾਂਦਾ ਪਰ ਫਲ ਉੱਥੇ ਪੈਂਦੇ ਜਿੱਥੇ ਫੁੱਲ ਝੜ ਜਾਵੇ
ਅੱਛਾ ਜੀ
ਉਹ ਮੈਂ ਦੱਸ ਕਿਵੇਂ ਹੈ ਜਿਹੜੇ ਦੂਜੇ ਧਰਮ ਨੇ ਨਾ ਜੇ ਆਦਮੀ ਸਾਰੇ ਸੰਤੋਖ ਦੀ ਸਿੱਖਿਆ ਦਿੰਦੇ ਨੇ ਸਾਰੇ ਧਰਮ ਜੇ ਸੰਤੋਖ ਦੀ ਸਿੱਖਿਆ ਵੀ ਲੈ ਲਵੇ ਸਾਰੇ ਧਰਮਾਂ ਤੋਂ ਆਦਮੀ ਨਾ ਵਿਗੜੇ ਸਰਪੰਚ ਕੋਈ ਨਾ ਕਰੇ ਉੱਥੇ ਤੱਕ ਗੁਰੂ ਅਮਰਦਾਸ ਆਇਆ ਹੋਇਆ ਸੀ ਪਹਿਲਾਂ ਕਬੀਰ ਵੀ ਆ ਗਿਆ ਸੀ ਉੱਥੇ ਤੱਕ ਗੁਰੂ ਅੰਗਦ ਵੀ ਉੱਥੇ ਤੱਕ ਆ ਗਿਆ ਸੀ ਉਹ ਇਮਾਨਦਾਰੀ ਸੀ ਅੰਦਰੋਂ ਪਰ ਅਗਲਾ ਰਾਹ ਨੀ ਸੀ ਮਿਲੇ ਆਹ ਨਾਮ ਨੀ ਸੀ ਮਿਲੇ ਜਿਹੜੇ ਹੋਰ ਕਰਮ ਕਾਰਨ ਦੇ ਗੁਰਦਾਰੀ ਦੇ ਕੰਮ ਨੇ ਉਹ ਫੁੱਲ ਤੱਕ ਲੈ ਜਾਂਦੇ ਨੇ ਮੈਨੇ ਫਲ ਕਾਰਨ ਫੁੱਲੀ ਬਣ ਰਿਹਾ ਹੈ ਬਨਸਪਤੀ ਨੂੰ ਫੁੱਲ ਕਿਉਂ ਲੱਗਦਾ ਫਲ ਵਾਸਤੇ ਲੱਗਦਾ ਫਲ ਆਉਣ ਦੀ ਨਿਸ਼ਾਨੀ ਹੈ ਤੇ ਫੁੱਲ ਹੋਊ ਉੱਥੇ ਫਲ ਬਣਦੇ ਫਲ ਲੱਗਾ ਤਬ ਫੁੱਲ ਬਲਾਏ ਫਲ ਲੱਗਾ ਤਬ ਇੱਥੇ ਕੰਮ ਲਾਉਣੇ ਫਲ ਤਬ ਲੱਗੂਗਾ ਜੇ ਫੁੱਲ ਝੜ ਜੂਗਾ ਉਹ ਜਿਹੜੀ ਪਹਿਲੀ ਉਹਨਾਂ ਦੀ ਮਾਨਤਾ ਨਾ ਪਹਿਲੀ ਜਿਹੜੀ ਉਹਨੂੰ ਤੱਕ ਲੈ ਕੇ ਆਈ ਹੈ ਵਿਚਾਰਧਾਰਾ ਉਹ ਵਿਚਾਰਧਾਰਾ ਜੇ ਛੱਡੂਗਾ ਤਾਂ ਫਲ ਪੈਣ ਫਲ ਪੈਣਾ ਨਾਮ ਨਾਲ ਫਲ ਨਾਮ ਨਾਲ ਪੈਣਾ
ਠੀਕ ਹੈ ਜੀ
ਨਾਮ ਤੇ ਬਿਨਾਂ ਫਲ ਨੀ ਪੈਣ ਫਲ ਲੱਗਦਾ ਤਬ ਪਹਿਲੀ ਵਿਚਾਰਧਾਰਾ ਛੱਡ ਦੇ ਹੋ ਕਿਉਂਕਿ ਪਹਿਲੀ ਵਿਚਾਰਧਾਰਾ ਛੱਡ ਪਹਿਲੀ ਵਿਚਾਰਧਾਰਾ ਛੱਡੀ ਤਾਂ ਫਲ ਪਿਆ ਨਾਮ ਦਾ ਫਲ ਤਾਂ ਲੱਗਦਾ ਗੁਰੂ ਗੁਰਦਾਸ ਨੇ ਪਹਿਲੀ ਵਿਚਾਰਧਾਰਾ ਛੱਡੀ ਤਾਂ ਫਲ ਪਿਆ। ਪਹਿਲੀ ਤਾਂ ਫੁੱਲ ਹੁੰਦਾ, ਫੁੱਲ ਝੜੇ ਤੇ ਹੀ ਬਲ ਬਣਦਾ, ਕਰਮਕਾਂਡ ਸਾਰਾ ਫੁੱਲ ਹੈ, ਕਰਮਕਾਂਡ ਫੋਕਾ ਹੁੰਦਾ।
ਠੀਕ
ਹੈ, ਕਰਮਕਾਂਡ ਵਾਲੇ ਸਾਰੇ ਧਰਮ ਫੋਕੇ ਨੇ, ਉਹਨੂੰ ਉੱਥੇ ਫਲ ਨੀ ਪੈਣਾ, ਫੁੱਲ ਹੁੰਦਾ ਬਸ, ਫਲ ਨੀ ਹੁੰਦਾ, ਕਛੂ ਫਲ ਨਾ ਹੈ। ਫੋਕਟ ਧਰਮ ਕਛੂ ਫਲ ਨਾ ਹੈ, ਫਲ ਨੀ ਹੈ ਉੱਥੇ, ਫੁੱਲ ਤੱਕ ਜ਼ਰੂਰ ਹੈ। ਫਲ ਜਦ ਪੈਣਾ ਜਾਂ ਨਾਮ ਵਾਲਾ ਹੋਣਾ, ਬਦਲ
ਲੈਣਾ।
ਇਸ ਕਰਕੇ ਫੁੱਲ ਤੱਕ ਜਿਹੜੇ ਹੁੰਦੇ ਨੇ ਆਏ ਹੋਏ, ਫੁੱਲ ਤੱਕ ਤਾਂ ਬਹੁਤ ਆ ਜਾਂਦੇ ਨੇ, ਨਾਮ ਗੁਰਮਤ ਦੇ ਪ੍ਰਚਾਰ ਨਾਲ
ਦੋ ਪਦਾਰਥ
ਫਲ ਮਿਲਦੇ ਮਿਲਦੇ, ਫਲ 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 ਵਾਲੇ ਮਿਲਦੇ ਮਿਲਦੇ ਹੁੰਦੇ ਨੇ। ਹੁਣ ਗੁਰੂ ਅਮਰਦਾਸ ਫਲ ਲੱਗੇ ਗਿਆ ਨਾ, ਜੇ ਨਾਮ ਦਾ ਉਦੋਂ ਪ੍ਰਚਾਰ ਸੀ ਤਾਂ ਫਲ ਲੱਗ ਗਿਆ, ਜੇ ਨਾਮ ਦਾ ਪ੍ਰਚਾਰ ਸੀ ਕਬੀਰ ਨੂੰ ਪਹਿਲਾਂ ਨਾਮ ਮਿਲਿਆ, ਕਿੰਨੇ ਨੂੰ ਮਿਲ ਗਿਆ ਬਾਅਦ ਦੇ ਵਿੱਚ, ਕਿੰਨੇ ਨੂੰ ਆ ਗਈ ਸਮਝ ਗੱਲ, ਗੁਰੂ ਨਾਨਕ ਤੋਂ ਬਾਅਦ ਕਿੰਨੇ ਨੂੰ ਆ ਗਈ ਸਮਝ, ਆ ਸਾਰੇ ਲੈਣ ਲੱਗੀ ਪਈ ਹੈ, ਸਮਝਿਆ ਹੀ ਹੈ ਨਾ ਗੱਲ। ਉਹ ਵਿਚਾਰਧਾਰਾ ਜਿਹੜੀ ਸੀ ਪਹਿਲੀ ਫੁੱਲ ਵਾਲੀ ਛੱਡ ਕੇ ਦੂਜੀ ਲੈ ਲਈ। ਇਸ ਕਰਕੇ ਜਦੋਂ ਇਹ ਨਾਮ ਪ੍ਰਗਟ ਹੁੰਦਾ ਹੁੰਦਾ, ਵਿਚਾਰਧਾਰਾ ਇਹਦਾ ਪ੍ਰਚਾਰ ਹੁੰਦਾ ਹੁੰਦਾ, ਆ ਸਾਰੀਆਂ ਸ਼ਾਖਾਂ ਫੁੱਲ ਵੀ ਲੱਗਦੇ ਨੇ, ਫਲ ਵੀ ਜਿਹੜੀ ਫਲ ਦੇ ਕਰੀਬ ਚਲੀਆਂ ਜਾਂਦੀਆਂ ਨੇ ਸ਼ਾਖਾਂ, ਬਹੁਤ ਸਾਰੀਆਂ ਛੇਤੀ ਬਹੁਤ ਸਾਰਾ ਟਲ ਕੇ ਹੈ।
ਅੱਛਾ ਜੀ,
ਫੁੱਲ ਜ਼ਰੂਰ ਆ ਜਾਂਦਾ, ਫੁੱਲ ਤੱਕ ਬਹੁਤ ਛੇਤੀ ਪਹੁੰਚਦੀ ਹੈ, ਉਹ ਦੂਜੇ ਤਰੀਕੇ ਨਾਲ ਫੁੱਲ ਤੱਕ ਵੀ ਬਹੁਤ ਔਖੇ ਪਹੁੰਚਦੇ ਨੇ।
ਠੀਕ ਹੈ, ਪਰ ਜਿਹੜੀ ਪਹਿਲੀ ਲਾਈਨ ਹੈ ਜੀ ਬਾਬਾ, ਜਿਹੜੀ ਪਹਿਲੀ ਲਾਈਨ ਹੈ ਨਾ, ਕੀਰਤੀ ਰਵ ਕਿਰਨ ਪ੍ਰਗਟ ਸੰਸਾਰ ਹੈ,
ਕੀਰਤੀ ਰਵ ਕਿਰਨ ਹੈ ਪ੍ਰਗਟ ਸੰਸਾਰ ਚ।
ਅੱਛਾ, ਫਿਰ ਇਹ ਸਾਖ ਸਰੋਵਰ ਕਿਸ ਤਰ੍ਹਾਂ ਜੁੜਦਾ ਆਪਸ?
ਜਦੋਂ ਆ ਜਿਹੜੀ ਆਹ ਕੀਰਤੀ ਵਾਲਾ ਧਰਮ, ਗੁਰਮਤ ਵਾਲਾ ਧਰਮ, ਇਹ ਪਰਮੇਸ਼ਰ ਦੀ ਕੀਰਤੀ, ਆਦਮੀ ਦੀ ਕੀਰਤੀ ਨੀ ਹੈ। ਪਹਿਲਾਂ ਆਦਮੀ ਨੂੰ ਬੋਲਦੇ ਨੇ ਨਾ ਬ੍ਰਹਮਾ ਵਿਸ਼ਨੂੰ ਸ਼ਿਵ ਨੂੰ,
ਅੱਛਾ ਜੀ,
ਸਿੱਧਾ ਨਿਰੰਕਾਰ ਨੂੰ, ਪਰਮੇਸ਼ਰ ਨੂੰ, ਸੂਰਜ ਨੂੰ ਕੋਈ ਨੀ ਪੁੱਛਦਾ। ਇਹ ਸੂਰਜ ਨੂੰ ਪਾਣੀ ਦਾ ਦੇਈ ਜਾਂਦੇ ਨੇ, ਇਹ ਸੂਰਜ ਦਾ ਪਤਾ ਵੀ ਇਹ ਗੱਲ ਕੀ ਹੈ। ਇਹ ਜਿਹੜੀ ਕੀਰਤੀ ਹੈ ਅਸਲ ਦੇ ਵਿੱਚ ਇੱਕ ਕਿਰਨੇ ਰੱਬ ਦੀ, ਇੱਕ ਕਿਰਨ ਕਿਉਂ ਕਿਹਾ ਹੋਇਆ ਹੈ, ਸੂਰਜ ਦੀ ਇੱਕ ਕਿਰਨ, ਸਾਰੇ ਸੂਰਜ ਦਾ ਗਿਆਨ ਨੀ ਹੈਗਾ, ਇਹ ਸਾਰੇ ਸੂਰਜ ਦਾ ਗਿਆਨ ਤਾਂ ਸਾਰਾ ਜਿਵੇਂ ਪੈ ਵਿੱਚ ਪਵਨ ਪੈ ਸਤ ਪਾਉ ਹੁਕਮ ਦੇ ਵਿੱਚ, ਹੁਕਮ ਦਾ ਵਿਸਤਾਰ ਹੈ, ਆਦਮੀ ਆਦਮੀ ਦੇ ਹਿੱਸੇ ਦਾ ਜਿਹੜਾ ਹੁਕਮ ਹੈ ਉਹਦਾ ਵਿਸਤਾਰ ਹੈ ਇੱਕ ਪੌੜੀ ਦਾ, ਕੁੱਲ ਸ੍ਰਿਸ਼ਟੀ ਦਾ ਹੁਕਮ, ਹੁਕਮ ਦੇ ਵਿੱਚ ਕੁੱਲ ਸ੍ਰਿਸ਼ਟੀ ਹੈ, ਉਹਦਾ ਵਿਸਤਾਰ ਨੀ ਕੀਤਾ ਹੋਇਆ, ਪੌਣ ਨੂੰ ਕਿਵੇਂ ਬਚ ਰੱਖਿਆ ਹੋਇਆ ਇਹ ਨੀ ਦੱਸਿਆ ਹੋਇਆ ਸਾਨੂੰ, ਪਾਣੀ ਨੂੰ ਕਿਵੇਂ ਬਚ ਰੱਖਿਆ ਇਹ ਵੀ ਨੀ ਦੱਸਿਆ ਸਾਨੂੰ, ਲੱਖਾਂ ਦੀ ਦਰਿਆ ਕਿਵੇਂ ਹੁਕਮ ਚ ਨਹੀਂ ਦੱਸਿਆ ਹੋਇਆ ਸਾਨੂੰ, ਐ ਦੱਸਿਆ ਵੀ ਹੈ ਸਾਰੇ ਹੁਕਮ ਚ, ਵਿਸਤਾਰ ਕਿਹੜੀ ਗੱਲ ਦਾ ਕੀਤਾ, ਇੱਕ ਕਿਰਨ ਦਾ ਕੀਤਾ, ਆਦਮੀ ਵਾਲਾ ਜਿਹੜਾ ਰਿਲੇਸ਼ਨ ਸਾਡੇ ਨਾਲ ਆਦਮੀ ਨਾਲ ਸੰਬੰਧਿਤ ਹੁਕਮ, ਉਸੇ ਉਸੇ ਦਾ ਵਿਸਤਾਰ ਹੈ, ਇੱਕ ਪੌੜੀ ਦਾ ਗਿਆਨ, ਕੇਵਲ ਆਦਮੀ ਵਾਸਤੇ ਗਿਆਨ, ਇੱਕ ਕਿਰਨ ਦਾ ਹੀ ਵਿਸਤਾਰ ਹੈ, ਤਾਂ ਹੀ ਇਹਨੂੰ ਕਿਹਾ ਹੋਇਆ ਕਿਲ।
ਅੱਛਾ ਜੀ,
ਤਿਲਕ ਜਿੰਨਾ ਹੀ ਗਿਆਨ ਹੈ, ਕਣਕਾ ਹੈ, ਕਣਕਾ ਇੱਕ ਜਿਸ ਜੀਵ ਸਾਵਾ ਹੈ, ਇੱਕ ਕਿਰਨ ਹੈ, ਇੱਕ ਕਣਕਾ ਹੀ ਹੈ, ਟੋਟਲ ਗਿਆਨ ਦਾ ਕਣਕਾ ਹੈ, ਇਹ ਜਿਹੜਾ ਪ੍ਰਭ ਗਿਆਨ ਹੈ ਆਦਮੀ ਵਾਸ, ਇੱਕ ਕਿਰਨ ਦਾ ਵਿਸਤਾਰ ਹੈ ਕੁੱਲ, ਇਹ ਸੂਰਜ ਦਾ ਵਿਸਤਾਰ ਨੀ ਹੈ।
ਅੱਛਾ ਜੀ,
ਕਿਣਕਾ ਇੱਕ ਜਿਸ ਜੀਵ ਸਾਵਾ ਤਾਂ ਕਿ ਮੈਂ ਬਣੀ ਲਾਵੇ, ਕਿਣ ਕਿਣਕਾ ਹੀ ਆ ਨਾ ਇੱਕ ਸੂਰਜ ਦਾ, ਇੱਕ ਕਿਣਕੇ ਦਾ ਸੂਰਜ ਦੀ ਇੱਕ ਕਿਰਨ ਦਾ ਵਿਸਤਾਰ ਹੈ ਸਾਰਾ ਹੀ, ਸੂਰਜ ਦਾ ਵਿਸਤਾਰ ਨਹੀਂ ਹੈ, ਸੂਰਜ ਬਹੁਤ ਦੂਰ ਤੱਕ ਰੋਸ਼ਨੀ ਕਰਦਾ ਹੈ, ਆਦਮੀ ਨੂੰ ਕਿੰਨਾ ਰੋਸ਼ਨੀ ਚਾਹੀਦੀ ਹੈ ਸੂਰਜ ਤੋਂ ਆਪਣੇ ਘਰ ਪਹੁੰਚਣ ਵਾਸਤੇ, ਅੰਦਰ ਸਾਡੇ ਜਿਹੜਾ ਹਨੇਰਾ ਉਹ ਦੂਰ ਕਰਨ ਵਾਸਤੇ ਗਿਆਨ ਚਾਹੀਦਾ, ਉਸੇ ਦੀ ਲੋੜ ਹੈ ਸਾਨੂੰ। ਇੱਕ ਪੌੜੀ ਚੜ੍ਹਨ ਵਾਸਤੇ ਗਾਂ ਦੀ ਬਸ ਉਹ ਟਾਰਚ ਦਾ ਕਿੰਨਾ ਗਿਆਨ ਹੁੰਦਾ, ਛੋਟੀ ਜਿਹੀ ਟਾਰਚ ਨਾਲ ਕੰਮ ਸਰ ਗਿਆ ਸਾਡਾ, ਸਾਨੂੰ ਸਾਰੇ ਸੂਰਜ ਦੀ ਲੋੜ ਨੀ ਹੈਗੀ, ਸਾਨੂੰ ਤਾਂ ਟਾਰਚ ਦਾ ਚੱਲਣਾ ਚਾਹੀਦਾ ਛੋਟਾ ਜਿਹਾ, ਆਪਣੀ ਪੌੜੀ ਦੇਖਣੀ ਦੇਖ ਕੇ ਪੈਰ ਰੱਖ ਲੈਣਾ ਚੜ੍ਹ ਜਾਣਾ, ਬਸ ਆਹ ਗੱਲ ਹੈ। ਆਹੋ ਪੈ ਗਿਆ ਨਾਮ,
ਠੀਕ ਹੈ ਜੀ।
ਆਹੋ ਦੀਵੇ ਦਾ ਚੜ੍ਹਦਾ ਕਿਹੜਾ ਹੁੰਦਾ, ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ, ਪੂਰੀ ਚੱਲ ਉਹਨੂੰ ਸੌਖੀ ਹੈ ਚੂਕਾ ਜਬ ਸੁਬੇਰਤਾ, ਜਬ ਦੇਖ ਕੇ ਜਬ ਤੋਂ ਹੀ ਮੇਲ ਦੂਰ ਕਰਨਾ, ਜਬ ਹੁੰਦਾ ਜਬ ਕੀ ਹੈ, ਜਬ ਅਗਿਆਨਤ ਹੈ, ਭਰਮ ਹੈ, ਭਰਮ ਤੋਂ ਬਚ ਕੇ ਨਿਕਲ ਜਾਣਾ, ਭਰਮ ਹੀ ਦੂਰ ਕਰਨਾ ਅਸੀਂ ਆਪਣਾ, ਹੋਰ ਕੁਛ ਨੀ ਕਰਨਾ, ਬਈ ਹਾਂ ਵਾਕਿਆ ਹੀ ਹੁਕਮ ਚੱਲਦਾ ਉਹਦਾ, ਐਡੀ ਉਹ ਗੱਲ ਹੈ, ਹੁਕਮ ਦੱਸ ਦਿੱਤਾ ਅਸੀਂ ਤਾਂ ਭਰੋਸਾ ਹੀ ਕਰਨਾ ਹੁਕਮ ਤੇ, ਹੁਕਮ ਨੂੰ ਦੇਖ ਕੇ ਸਮਝ ਕੇ ਭਰੋਸਾ ਕਰਨਾ, ਹੁਕਮ ਹੈ ਨਾਮ ਹੈ, ਨਾਮ ਤੇ ਭਰੋਸਾ ਹੀ ਕਰਨਾ ਹੋਰ ਕੁਛ ਨੀ, ਸਾਨੂੰ ਭਰੋਸਾ ਕਰਾਉਣ ਵਾਸਤੇ ਹੀ ਨਾਮ ਦਾ ਬਸ ਦਰਸ਼ਨ ਕਰਾਇਆ ਉਹ ਲੋਕ, ਭਰੋਸਾ ਨੀ, ਇੱਕ ਕਿਰਨ ਦਿਖਾ ਦਿੱਤੀ ਭਰੋਸਾ ਹੋ ਗਿਆ ਵੀ ਰੋਸ਼ਨੀ ਪੈਂਦੀ ਹੈ। ਹਾਂਜੀ
ਹਾਂਜੀ, ਉੱਤਰ ਦੱਖਣ ਪੂਬ ਔਰ ਪੱਛਮ ਜੈ ਜੈਕਾਰ ਜਪੰਥ ਨਰਾ,
ਜਿੰਨੇ ਵੀ ਨਰ ਗੁਰਬਾਣੀ ਨੂੰ ਜਪਦੇ ਨੇ ਸਮਝਦੇ ਨੇ,
ਹਾਂਜੀ
ਗੁਰੂ ਅਮਰਦਾਸ ਨੂੰ ਦੀ ਬਾਣੀ ਜਿਹੜੀ ਲਿਖੀ ਹੋਈ ਹੈ ਤਾਂ ਜੋ ਗੁਰੂ ਅਮਰਦਾਸ ਨੇ ਕੀਤਾ ਬਾਣੀ ਦਾ ਹੋਰ ਸੌਖਾ ਕਰਕੇ, ਪੂਰਬ ਪੱਛਮ ਉੱਤਰ ਦੱਖਣ ਉਪਦਾਰਥ ਪੂਰਬ ਹੈ,
ਚਾਰੇ
ਕੁੰਡਾ ਵਿੱਚ ਜਿੰਨੇ ਲੋਕ ਪੜ੍ਹਦੇ ਨੇ ਸੁਣਦੇ ਨੇ ਜੈ ਜੈਕਾਰ ਕਰਦੇ ਨੇ ਗੁਰੂ ਅਮਰਦਾਸ ਦੀ, ਇਹ ਗੱਲ ਬਸ ਇੰਨੀ ਹੀ ਗੱਲ ਹੈ ਗੁਰਦਾਸ ਦੀ, ਉਹਨਾਂ ਨੇ ਹੋਰ ਵੀ ਸੌਖੀ ਕਰਤੀ ਗੱਲ, ਇੰਨੀ ਗੱਲ ਤਾਂ ਜ਼ਰੂਰ ਕਹਿੰਦੇ ਲੋਕ।
ਅੱਛਾ ਜੀ,
ਪੂਰਬ ਪੱਛਮਾਂ ਦੇ ਵਿੱਚ ਉੱਤਰ ਦੱਖਣ ਦੇ ਵਿੱਚ ਜਿੰਨੇ ਲੋਕ ਪੜ੍ਹਦੇ ਨੇ ਗੁਰੂ ਅਮਰਦਾਸ ਦਾ ਵਿਸਤਾਰ ਕੀਤਾ ਹੋਇਆ ਉਹ ਵੀ ਬੱਲੇ ਬੱਲੇ ਕਰਦੇ ਨੇ ਜੈ ਜੈਕਾਰ ਕਰਦੇ ਨੇ, ਹਾਂ ਹਾਂਜੀ ਇੰਨੀ ਸੌਖੀ ਤਰੀਕੇ ਨਾਲ ਸਾਨੂੰ ਬਾਣੀ ਸਮਝਾ ਦਿੱਤੀ, ਵਾਕਈ ਉਹ ਆਪਣੀ ਨਾਮ ਪ੍ਰਾਪਤ ਕਰਕੇ ਉਹਨਾਂ ਨੇ ਪਾਸ ਕਰ ਲਿਆ, ਪਾਸ ਹੋ ਗਏ ਉਹ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਲਈ ਉਹਨਾਂ ਨੇ, ਇੰਨੀ ਹੋਈ ਗੱਲ ਹੈ, ਇੰਨੀ ਜੈ ਜੈਕਾਰ ਹੈ, ਉਹਨੂੰ ਜਨਮ ਪਤਾ ਸੀ ਜਿੱਤਰੇ ਜੈ ਜੈਕਾਰ ਤਾਂ ਹੋਊਗਾ, ਕੋਈ ਝੰਡੀ ਦਾ ਭਲਵਾਨ ਹੈ ਜਾਂ ਝੰਡੀ ਪੱਟ ਲੈਂਦਾ ਹੈ ਘੋੜ ਜਿੱਤ ਲੈਂਦਾ, ਜੈ ਜੈਕਾਰ ਹੁੰਦੀ ਹੋਈ ਹੈ ਉਹਦੀ,
ਜਪੰਥ
ਪਰ ਉਹਦਾ ਜਾਂ ਖਾਣੇ ਜਪੰਥ ਦਾ ਪਰਮੇਸ਼ਰ ਦੀ ਆਰਾਧਨਾ ਕਰਦਾ ਮੇਰੀ ਲਾਜ ਰੱਖੀ,
ਠੀਕ ਹੈ ਜੀ,
ਪਰ ਮਾਂ ਦਾ ਖਾਣੇ ਜਪੰਥ ਦਾ ਉਹ ਕਿਸੇ ਹੋਰ ਦੀ ਤੇ ਦੇਖ ਰੱਖਦਾ ਵੀ ਮੇਰੀ ਕਿਸੇ ਹੋਰ ਨੂੰ ਧਿਆਉਂਦਾ ਮੇਰੀ ਲਾਜ ਰੱਖੀ,
ਠੀਕ ਹੈ ਜੀ,
ਸੰਸਾਰ ਉਹਦੀ ਜਾਕਾਰ ਕਰਦਾ ਭਾਈ ਦਾ ਤਾਂ ਫਰਕ ਹੁੰਦਾ ਜਰੂਰ, ਉਹਦਾ ਜਾਂ ਖਾਣੇ ਜਪੰਥ ਦਾ ਉਹਦਾ ਆਪਣੇ ਪਰਮੇਸ਼ਰ ਨੂੰ ਧਿਆਉਂਦਾ ਨਾ ਵੀ ਮੇਰੀ ਲਾਜ ਰੱਖੀ ਤੂੰ, ਪਣਾ ਤਾਂ ਫਿਰ ਉਹ ਆ ਜਿਹਨੇ ਉਹਦੀ ਲਾਜ ਰੱਖੀ, ਭਾਵੇਂ ਅੰਦਰ ਦੀ ਅਮਰਦਾਸ ਦੀ ਜੈ ਜੈਕਾਰ ਹੁੰਦੀ ਹੈ ਪਰ ਅਮਰਦਾਸ ਤਾਂ ਪਰਮੇਸ਼ਰ ਦੀ ਜੈ ਜੈਕਾਰ ਕਰਦਾ ਆਪਣੀ ਥੋੜੀ ਕਰਦਾ, ਇੰਨਾ ਕੁ ਫਰਕ ਰਹਿੰਦਾ ਉਸਦਾ, ਇਹ ਤਾਂ ਇੱਥੇ ਵੀ ਹੈਗਾ ਹੀ ਹੈ,